ਬਿਹਾਗੜਾ ਮਹੱਲਾ ਪੰਜਵਾ ਖੋਜਤ ਸੰਤ ਫਿਰਹੇ ਪ੍ਰਭ ਪ੍ਰਾਣ ਆਧਾਰੇ ਰਾਮ ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੇ ਰਾਮ ਖੋਜਤ ਸੰਤ ਫਿਰਹੇ ਪ੍ਰਭ ਪ੍ਰਾਣ ਆਧਾਰੇ ਰਾਮ ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੇ ਰਾਮ ਪ੍ਰਭ ਮਿਲੋ ਪਿਆਰੇ ਮਾਇਆ ਧਾਰੇ ਕਰ ਦਇਆ ਲਾੜ ਲਾਏ ਲੀਜੀਆ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਪੇਖੇ ਜੀਜੀਆ ਸਮਰੱਥ ਪੂਰਨ ਸਦਾ ਨਿਹਚਲ ਊਚ ਆਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਣ ਪਿਆਰੇ ਸਮਰੱਥ ਪੂਰਨ ਸਦਾ ਨਿਹਚਲ ਊਚ ਆਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਣ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ, ਤਨਤਾ ਦੇ ਪਾਤਰ ਹੋ, ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ, ਇਹਨਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦਿਆਂ, ਯਾਤਰਾ ਕਰਦਿਆਂ ਗੁਰਦੁਆਰਾ ਅਸਥਾਨ ਮੰਜੀ ਸਾਹਿਬ ਦੇ ਇਸ ਅਸਥਾਨ ਤੇ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਪਣਾ ਜਨਮ ਸਫਲਾ ਕਰ ਰਹੇ ਹੋ। ਇਸ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਜੋ ਆਵਾਜ਼ਾਂ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਸਾਨੂੰ ਪ੍ਰਾਪਤ ਹੋਇਆ ਹੈ, ਜੋ ਸ਼੍ਰੀ ਮੁੱਖ ਵਾਕ ਅੱਜ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਸਮਾਂ ਹੈ ਉਸ ਦੀ ਵਿਚਾਰ ਦਾ। ਇਸ ਅਸਥਾਨ ਤੇ ਨਿਤਾ ਪ੍ਰਤੀ ਇਹ ਪਾਵਨ ਸ਼੍ਰੀ ਮੁੱਖ ਵਾਕ ਦੀ ਕਥਾ ਹੁੰਦੀ ਹੈ। ਅੱਜ ਜੋ ਪਾਵਨ ਸ਼ਬਦ ਸਾਨੂੰ ਸਤਿਗੁਰਾਂ ਨੇ ਬਖਸ਼ਿਆ ਹੈ, ਇਹ ਬਹਾਗੜਾ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁੱਖ ਤੋਂ ਉਚਾਰਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 545 ਅੰਗ ਤੇ ਦਰਜ ਹੈ। ਸ਼ਬਦ ਦਾ ਜੋ ਕਾਵਿ ਸਰੂਪ ਹੈ ਉਹ ਵੱਡਾ ਹੈ, ਚਾਰ ਪਦੇ ਹਨ, ਹਰੇਕ ਇੱਕ ਬੰਦ ਅੰਦਰ ਛੇ ਛੇ ਪੰਕਤੀਆਂ ਹਨ। ਸੋ ਸਤਿਗੁਰੂ ਮਿਹਰ ਕਰਨ ਅੱਜ ਸਤਿਗੁਰੂ ਜੀ ਨੇ ਸਾਨੂੰ ਕੀ ਹੁਕਮ ਕੀਤਾ ਹੈ ਉਸ ਨੂੰ ਆਪਾਂ ਦ੍ਰਿੜ ਕਰੀਏ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਣ ਕਰੋ ਜੀ ਸਤਨਾਮ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾ, ਖੋਜਤ ਸੰਤ ਫਿਰੇ ਪ੍ਰਭ ਪ੍ਰਾਣ ਆਧਾਰੇ ਰਾਮ।
ਰਾਗ ਬਿਹਾਗੜਾ ਹੈ, ਬਾਣੀ ਦੇ ਉਚਾਰਨ ਕਰਤਾ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਹਨ। ਖੋਜਤ ਸੰਤ ਫਿਰੈ ਪ੍ਰਭ ਪ੍ਰਾਣ ਆਧਾਰੇ ਰਾਮ। ਜਿਹੜੇ ਸੰਤ ਹੁੰਦੇ ਨੇ ਉਹ ਰੱਬ ਦੇ ਮੁਤਲੈਸ਼ੀ ਹੁੰਦੇ ਨੇ, ਰੱਬ ਦੇ ਢੰਡਾਊ ਹੁੰਦੇ ਨੇ। ਉਹਨਾਂ ਦੇ ਜੀਵਨ ਦੀ ਖੋਜ ਬ੍ਰਹਿਮੰਡ ਨਹੀਂ ਹੁੰਦਾ, ਬ੍ਰਹਮ ਹੁੰਦਾ ਹੈ। ਇਸੇ ਕਰਕੇ ਸਾਰੇ ਵਿਦਵਾਨ ਜਿਹੜੇ ਨੇ ਉਹ ਇਸ ਗੱਲ ਤੇ ਮੁਤਫਿਕ ਨੇ, ਸਹਿਮਤ ਨੇ ਕਿ ਸਾਇੰਸ, ਗਿਆਨ, ਵਿਗਿਆਨ ਇਹ ਬ੍ਰਹਿਮੰਡ ਦੀ ਖੋਜ ਕਰਦੀ ਹੈ, ਬ੍ਰਹਮ ਦੀ ਨਹੀਂ ਕਰਦੀ। ਇਹ ਕਿਰਤ ਦੀ ਖੋਜ ਕਰਦੀ ਹੈ, ਕਰਤੇ ਦੀ ਖੋਜ ਨਹੀਂ ਕਰਦੀ। ਜੋ ਦ੍ਰਿਸ਼ਟਮਾਨ ਸੰਸਾਰ ਹੈ ਇਹ ਪਰਮਾਤਮਾ ਨੇ ਬਣਾਇਆ ਹੈ, ਅਜੇ ਇਹਦੀ ਖੋਜ ਵਿੱਚ ਸੰਸਾਰ ਲੱਗਿਆ ਹੋਇਆ ਹੈ। ਨਾਸਾ ਵਾਲੇ ਹੋਣ ਜਾਂ ਹੋਰ ਵਿਗਿਆਨੀ ਹੋਣ, ਉਹ ਲੱਖ ਸਰਚ ਕਰਕੇ ਲੱਖ ਕਲੈਪਿੰਗ ਕਰਨ, ਤਾੜੀਆਂ ਮਾਰਨ, ਪਰ ਉਹ ਕੁਦਰਤ ਦੇ ਭੇਦ, हो सकता है पा लैन, क्योंकि परमात्मा ने मनुख विच बड़ी शक्ति रखी है। चाहिदा ए सी कि ज्ञान विज्ञान साइंस की खोज के विचों जदों सानू समझ आ जाए कि मनुख की ताकत किन्नी है तो मनुख नू आपे भाव की समझ आनी चाहिदी सी। मैं बहुत बारी बेनती कीती है कि असी सारे एक दूजे की कमाई का ध्यान धरते हैं, इतों तक बंदा दुनिया तो चला जाए उथे भी इस सच नू मनन की थां ते कि वेख भाई जे एडा वड्डा सरमाएदार इन्ने वड्डे मान मरतबे वाला प्राणी झट चला गया है तो आपां नू इह गल समझ आ जानी चाहीदी है कि कोई भी कदे भी जा सकदा है, पर उथे भी सच है कि अवर मरत माया मन तोलै, अगला मर गया है ते उदे मरण तो लैके उदे भोग तक इसे गल की काउंटिंग चलती है, यही गल की कैलकुलेशन चलती है, इसे गल का हिसाब किताब जमा घटाओ इसे गल के जोड़ लग रहे हैं कि समान किन्ना क छड़ गया है। हुण दसो आपां की सिखांगे। मैं बहुत वारी बेनती की भी किसी सियाने आदमी ने गलासी दे विच शराब पा के उदे विच जिउंदा कीड़ा पा के लुकाई नू पबलिक नू दुनिया नू विखा के कि आ वेखो दुनिया दे लोको आ गलासी है इहदे विच शराब है, मैं इहदे विच जिउंदा कीड़ा पाया है और यह कीड़ा साडे सामने साड़ियां अखां दे सामने तड़फ तड़फ के मर गया है, ते हुण तुसी दसो भी इहदे तो सानू की सबक मिलिया। ते कहिंदे कि शराबी उठ के खड़ा हो गया, कहिंदा जी सबक इह मिलिया है कि शराब पीण दे नाल पेट दे सारे कीड़े मर जांदे ने। हुण दसो इत्थे बंदे नू कौन समझाएगा, कुकेंदियां चुगेंदियां मत्ती देंदियां नित जो शैतान वंजाया से कित फेरे चित। इस्लाम वाले ये शैतान शब्द वरतते हैं, साढ़े विच बैड सेंस विच है, असी जिहड़ा इधर उधर की उगली चुगली करे उन्हूं शैतान कहने हैं। उन्होंने शैतान भी एक शक्ति मनी है इस्लाम वाले जिहड़े पछमी धर्म ने, उन्हां दे विच शैतान एक वो शक्ति है जिहड़ी रब तो तोड़दी है। तो साडे विच भी मैनूं इदां ही लगदा है कि एक ऐसी शक्ति है जिन्हें सानूं ऐसा वंजा दित्ता है कि दस गुरु साहिबान 239 साल का समा, फिर छे गुरु साहिबाना की बाणी, 15 भगतां की बाणी, 11 भट्टां की बाणी, 4 गुरु के सिखां की गुरु के निकटवर्तियां की बाणी, पर साढ़े ते तां कोई असर नहीं हैगा। सानू ये गल नहीं समझ आ रही कि मनुख किड्डी वड्डी शक्ति है। अगर इसनू समझना होवे, परमेश्वर ने परमात्मा ने इस मात लोक विच आउणा सी, रब ने खुद आप आउणा सी, क्योंकि जदों धरती दे जीव पुकार करदे ने तां इह गल किते नहीं लिखिया होया, कोई संकेत नहीं कि पुकार इह सी कि परमात्मा गुरु नानक नूं भेज। सानू की पता है, असी गुरु नानक साहब महाराज बारे कुछ जानदे थोड़ा सी, असी ते पुकार कीती भी परमात्मा सतयुग मैं चारों चरण त्रेते तीन रहाए द्वापर में दो रहे कल एक चरण टिकाए एकंकार बिना सुन लीजै फिर होमो किश अवलंब दीजै। उस पुकार दे विच धरती भी शामिल है। कहिंदी कदे मेरे आसरे दे पैर चार सन, सब लोग सच बोलदे सी, फिर वो पैर तीन रह गए, फिर दो रह गए, हुण एक पैर रह गया। परमात्मा मैं किवें टिका, मैनू कोई ते आसरा दे। सुनी पुकार दतार प्रभ, जिहड़ी जीवां दी पुकार परमात्मा ने सुनी तां फिर उन्हां ने अपना सरगुण रूप गुरु नानक इस धरती ते भेजिया। और सानूं इस मन लेना चाहिए कि एडी वड्डी शक्ति, एडा वड्डा ब्रह्म आप धरती ते आउणा चाहुंदा है, पर वो भी मनुखा शरीर विच आया। इस शरीर दी इतनी महानता है, अज तक जिन्हें देवियां देवते पीर पैगंबर औलिए नबी इस धरती ते आए सारे मनुखा शरीर विच आए ने। इस मनुखी काया दी किन्नी वड्याई है। हुण समझण दी लोड़ तां इह सी कि मनुख नूं किरतम पूजा दे विच नहीं पैना चाहीदा, क्योंकि किरतम जिहड़ी है ये तो उस परमात्मा की एक बनावट है। आप ही ने आप साजियो, आप ही ने रचियो ना हो, दुई कुदरत साजी है, कर आसन डिठो जाओ। पहली किरत रब अपनी आप है, वह सह भंग है। दूजी रब की किरत असी हाँ, ये दुनिया है, ये संसार है, और ये हकीकत है। पूरी प्रकृति दे विच असी जूनियां दी गिणती दे झगड़े विच पै होए आ, कदे ये झगड़ा साडा मुके ते सानू अगली गल समझ आ सके कि जे मन लिया जाए कि 84 लख जूना ने, तो फिर ये भी पता होना चाहिए भी कौन किहदा आसरा है। सानू ते रोज कहा जाता है मानुख की टेक बिरथी सब जान देवन कौ, एक है भगवान जिसकै दीए रहे अगाए, बहुर न तृष्णा लागे आए। मनुख का आसरा नहीं लेना। जिस दुख भंजनी बेर ते आपां इशनान करदे आ, जिस दुख भंजनी बेर दे प्रति साडे विच कास्ता है, कदे उहदा इतिहास पढ़िया? बीबी रजनी का एक भरोसा है कि दिंदा ते रब है। भैणा ने कहा पिता जी दिंदे ने, कहण लगी नहीं भैनो दिंदा ते रब है। पिता ने पूछया भी तेनू कौन दिंदा है, कहण लगी पिता जी रब, मैं नहीं दिंदा। आख्या नहीं पिता जी, देण वाला ते रब है। पिता गुस्से विच आ गया। कुष्ठ रोगी कोढ़ दे रोगी लड़के नाल उहदा विआह कर दिता, कहण लगा जा फिर अपने रब तो लै लै। उस बच्ची ने उस कुष्ट रोगी नूं भी अपने भाग मने और उन्हों टोकरी विच पा के सिर ते चुक लिया। समा गुजारदी है, एक दिन समा आउंदा है कि जदों वो प्रशादे लैण वास्ते टोकरी रख के गई है, वापस आई ते की वेखिया टोकरी खाली है, ते उत्थे जिहड़ा टोकरी दे लागे नौजवान बैठा है वो आवाज दिंदा भी आ भागा वालीए, मैं ते बड़े चिर दा तैनू उड़ीकदा। ये बच्ची पुछदी है भी तू कौन है, कहण लगा मैं तेरा पति हाँ। कहण लगी नहीं, मेरा पति कुष्ठ रोगी सी, जरूर तेरे मन विच कोई पाप आया है, तू उसनू मार के किते सुट दिता है। पर जदों सतगुरा ने आख्या नहीं बचिए यही तेरा पति है, सतगुरु ने दसिया कि किवें उस बच्चे दे उस कोड़ी दे शरीर दा रोग गया है। हुण उस बच्ची नूं
केवल सुंदर काया वाला पति ही नहीं मिलया जिथे उनू गुरु नानक दे घर विच थां मिली ना मिलया उथे अपनी उनू पिता दी सारी धन संपत्ति भी मिली दुनिया दा मान सम्मान भी मिलया। हुण हर बंदा चाहुंदा मैं हर की पौड़ी ते जा मैं दुख भंजनी बेर ते जाके इशनान करा मैं हर की पौड़ी ते जाके चूल्हा लावां पर मैं बेनती करा कि बीबी रजनी वर्गा सिद्क हैगा भरोसा हैगा विश्वास हैगा कि दिंदा ते रब है देना ते रब ने है। मैं तो पिछले दिन भी बेनती करके गया सी भी जिन्हों तुहानू कुछ नहीं आउंदा चंगे तो चंगे बंदे नू जदों मिलो उन्हों कहना भरा जी हाथ विखायो जो सज्जा विखावे तो तुसी कहना भी नहीं नहीं खब्बा विखाओ जो खब्बा विखावे तुसी कहना नहीं नहीं सज्जा विखाओ तो वेख वूख के छड़ दिओ तुसी ते हाथ छड़ दिता वो बंदा एक महीना तुहाडा खेड़ा नहीं छड़ेगा भी भरा जी तुसी हाथ वेख्या सी दस्या तो कुछ है नहीं तो तुसी उन्हों समझाया भी मैनू केड़ा कुछ आउंदा मैनू तो कुछ नहीं आउंदा और तुहानू समझ आ जाएगी कि कौन बंदा किड़े सिदक विच किड़े भरोसे विच असी कित्थे रुके हुए हैं। असी अंधविश्वास की दुनिया विच गुवाचे हुए हैं। सतगुरु की बाणी रोज़ साडा मार्ग दर्शन करती है रोज़ हरी दे मंदिर विचों रोज़ पोथी परमेशर के थान विचों आवाजा आउंदा है रोज़ सतगुरु पिता जी सानू अगवानी बख्शदे ने। अज भी सतगुरु जी समझाते हैं कि जेडे रब दे संत ने वो तो भाई रब दे ही ढंडाऊ ने वो तो रब नू ही लभदे ने उन्हां दी खोज उन्हां दी सर्च परमात्मा है प्रकृति नहीं है संसार नहीं है वो ब्रह्मांड नू नहीं खोजते वो ब्रह्म नू खोजते ने वो किरत नू नहीं खोजते वो तो करते नू खोजते ने वो ता परमात्मा नू लभण वास्ते तुरे हुए ने खोजत संत फिरें प्रभ प्राण आधारे राम। वो कौन परमात्मा है जिहड़ा साडे प्राणा दा आसरा है श्वासां दा आसरा कौन है वेखो शरीर दा आसरा असी किते कह सकते हैं कि प्रशादा है जल है और इहदा जिहड़ा प्रबंध करे असी समझते हैं भी इहदे सिर ते मेरा भाई जीवन निर्वाह हुंदा है पर जिहड़े श्वास ने हवा जिहड़ी है इहदा आसरा कौन है इह कौन दे सकदा है। उहदा वेंटीलेटर भी है ना वह सारा आर्टिफिशियल है वह सारा नकली है वह एक जतन किया जाता है मनुख वलों कि मैं शायद रब की थां ते कुछ जतन करा कुछ मदद करन दी कोशिश करा कि यह बंदा जिंदा रह जाए पर सच यह है कि श्वास देन वाला रब है। हम आदमी हाँ एकदमी और आदमी होण दी परिभाषा ही है पहचान ही है कि जे दम आ गया तो आदमी जे दम ना आया तो मिट्टी मृतक। सो जेडे संत ने जेडे रब दे टंडाऊ ने वो परमात्मा नू लभण वास्ते तुरे होए ने कौन परमात्मा जेड़ा उन्हां दे प्राणा दा आसरा है श्वास कौन दे सकदा है। हुण मंजी बिस्तरा कोई दे देगा छत ढकण लई सिर ढकण लई कोई छत दे देगा तन ढकण लई कोई कपड़ा दे देगा पेट भरन लई कोई रोटी दे देगा पर सवाल है भी श्वास कौन दे देगा सा कौन दे सकदा है। उस परमात्मा तो बिना उदी दात है पता नहीं मत के जापै सा आवै के ना आवै रा की पता है अगला सा आना कि नहीं आना। हम आदमी हाँ एक दमी मोहलत मोहत ना जाना। हाँ जी
तान तान खीन पया ਬਿਨ ਮਿਲਤ ਪਿਆਰੇ ਰਾਮ
ਤਨ ਆਸਰਾ ਤਨ ਸਰੀਰ ਖੀਨ ਕਮਜ਼ੋਰ ਹੇ ਪਰਮਾਤਮਾ ਇਹ ਤਨ ਕਮਜ਼ੋਰ ਹੋ ਜਾਂਦਾ ਹੈ ਤੇਰੇ ਆਸਰੇ ਤੋਂ ਬਿਨਾਂ ਬਿਨ ਮਿਲਤ ਪਿਆਰੇ ਰਾਮ ਜੇ ਤੂੰ ਨਹੀਂ ਮਿਲਦਾ ਤਾਂ ਸਰੀਰ ਨਿਰਬਲ ਹੋ ਜਾਂਦਾ ਹੈ ਕਿਉਂਕਿ ਮੇਰਾ ਤਾਣ ਤੂੰ ਹੈ ਮੇਰਾ ਮਾਣ ਤੂੰ ਹੈ ਮੇਰਾ ਆਸਰਾ ਤੂੰ ਹੈ ਤਾਣ ਦੀਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆ ਗਿਆ ਅਰਦਾਸ ਮੈਂ ਹੋਰ ਥਾਂ ਨਾਹੀਂ ਜਦੋਂ ਕਿ ਇੰਨੀ ਪੰਗਤੀ ਪੜ੍ਹੇ ਤੁਹਾਨੂੰ ਪੁੱਛਿਓ ਵੀ ਪੱਕੀ ਗੱਲ ਹੈ ਝੂਠ ਤਾਂ ਨਹੀਂ ਬੋਲਦਾ ਕਿ ਤੇਰੇ ਵਾਸਤੇ ਕੋਈ ਹੋਰ ਥਾਂ ਨਹੀਂ ਫਿਰ ਇਹ ਚੇਤਾ ਰੱਖੀ ਕਿ ਜਿਸ ਦਿਨ ਤੂੰ ਇਹ ਜੀਵਨ ਵਿੱਚ ਮੰਨ ਲਵੇਂਗਾ ਕਹਿਣਾ ਹੋਰ ਗੱਲ ਹੈ ਕਹਿਣ ਮਾਤਰ ਗੱਲਾਂ ਹੋਰ ਨੇ ਪਰ ਜਦੋਂ ਇਹ ਤੂੰ ਮੰਨ ਲਵੇਂਗਾ ਕਿ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ ਗੁਰੂ ਅਰਜਨ ਦੇ ਪਿਤਾ ਮਹਾਰਾਜ ਨੇ ਕਿੱਡਾ ਵੱਡਾ ਭਰੋਸਾ ਬਖਸ਼ਿਆ ਸੁਲਹੀ ਪਠਾਨ ਆਉਂਦਾ ਤੇ ਸਤਿਗੁਰੂ ਸੰਗਤ ਦੇ ਵਿੱਚ ਦੱਸਦੇ ਨੇ ਵੀ ਭਾਈ ਇਸ ਤਰ੍ਹਾਂ ਕੋਈ ਵਿਅਕਤੀ ਹੈ ਉਹ ਗੁਰੂ ਘਰ ਤੇ ਹਮਲਾ ਕਰਨ ਵਾਸਤੇ ਆ ਰਿਹਾ ਉਹ ਸਾਡੇ ਪ੍ਰਾਣਾਂ ਦਾ ਹਨਨ ਕਰਨ ਵਾਸਤੇ ਆ ਰਿਹਾ ਤੇ ਆਪ ਸੰਗਤ ਦਾ ਕੀ ਫੈਸਲਾ ਹੈ ਜੀ ਤਾਂ ਫਿਰ ਉੱਥੇ ਫੈਸਲਾ ਕੀ ਆਉਂਦਾ ਪ੍ਰਥਮੇ ਮਤਾ ਕਿਸ਼ ਪੱਤਰੀ ਚਲਾਵੋ ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ ਤ੍ਰਿਤੀਏ ਮਤਾ ਕਿਸ਼ ਕਰੋ ਉਪਾਇਆ ਤਿੰਨ ਤਰ੍ਹਾਂ ਦੇ ਸੁਝਾਅ ਆਏ ਤਿੰਨ ਤਰ੍ਹਾਂ ਦੀਆਂ ਸਲਾਹਾਂ ਆਈਆਂ ਚਿੱਠੀ ਪੱਤਰ ਕਰਨਾ ਚਾਹੀਦਾ ਦੋ ਬੰਦੇ ਭੇਜ ਕੇ ਆਹਮਣੇ ਸਾਹਮਣੇ ਗੱਲ ਕਰਨੀ ਚਾਹੀਦੀ ਹੈ ਨਹੀਂ ਤੇ ਮਹਾਰਾਜ ਉਹਦੇ ਕਿਹੜਾ ਦੋ ਮੋਢਿਆਂ ਵਿੱਚ ਦੋ ਸਿਰ ਨੇ ਜਿਹੋ ਜਿਹਾ ਉਹ ਬੰਦਾ ਉਹੋ ਜਿਹੇ ਅਸੀਂ ਬੰਦੇ ਹਾਂ ਸਾਨੂੰ ਉਹਦਾ ਪ੍ਰਬੰਧ ਕਰਨਾ ਚਾਹੀਦਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਨਹੀਂ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ ਇਹ ਦੋ ਰਸਤੇ ਨੇ ਗੁਰੂ ਨਾਨਕ ਦੇ ਘਰ ਵਿੱਚ ਇੱਕ ਰਸਤਾ ਗੁਰੂ ਅਰਜਨ ਸਾਹਿਬ ਵਾਲਾ ਜਾਂ ਤਾਂ ਫਿਰ ਸਾਰਾ ਕੁਝ ਛੱਡ ਦਿਓ ਅਤੇ ਜਦੋਂ ਫਿਰ ਤੁਸੀਂ ਕਹੋਗੇ ਕਿ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਜਦੋਂ ਕਹੋਗੇ ਕਿ ਸ਼ਰਨ ਪਰੇ ਕੀ ਰਾਖੋ ਸ਼ਰਮਾ ਜਦੋਂ ਤੁਸੀਂ ਕਹੋਗੇ ਕਿ ਸਗਲ ਦੁਆਰ ਕਹੋ ਛੱਡ ਕੇ ਗਹਿਓ ਤੁਹਾਰੋ ਦੁਆਰ ਆਇਆ ਸੀ ਕਿਰਪਾ ਰਾਮ ਪੰਡਿਤ ਪਰ ਮੁੜ ਕੇ ਵਾਪਸ ਨਹੀਂ ਗਿਆ ਕਿਰਪਾ ਰਾਮ ਤੋਂ 1699 ਵਿੱਚ ਕਿਰਪਾ ਸਿੰਘ ਬਣਿਆ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਿਆ ਵਾਪਸ ਨਹੀਂ ਗਿਆ ਤੇ ਜੇ ਉਹਨੇ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਹਾ ਤੇ ਗੁਰੂ ਤੇਗ ਬਹਾਦਰ ਪਿਤਾ ਨੇ ਕੇਵਲ ਉਹਦੀ ਬਾਂਹ ਨਹੀਂ ਫੜੀ ਆਪਣਾ ਬਲੀਦਾਨ ਵੀ ਦੇ ਦਿੱਤਾ ਇਹ ਦੋ ਰਸਤੇ ਨੇ ਭਾਈ ਇੱਕ ਗੁਰੂ ਅਰਜਨ ਸਾਹਿਬ ਨੇ ਸਮਝਾਇਆ ਕਿ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ ਇੱਕ ਰਸਤਾ ਸਾਨੂੰ ਗੁਰੂ ਕਲਗੀਧਰ ਪਿਤਾ ਜੀ ਨੇ ਬਖਸ਼ਿਆ ਕਿ ਚੂੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਪਰ ਇਹ ਗੱਲ ਦਾ ਧਿਆਨ ਰੱਖਣਾ ਜੇ ਗੁਰੂ ਕਲਗੀਧਰ ਪਿਤਾ ਨੇ ਇਹ ਰਸਤਾ ਸਾਨੂੰ ਬਖਸ਼ਿਆ ਫਿਰ ਉਹਦੇ ਵਿੱਚ ਸਾਹਿਬਜ਼ਾਦੇ ਵੀ ਸ਼ਹੀਦ ਹੋਏ ਆਨੰਦਪੁਰ ਸਾਹਿਬ ਦੀ ਨਗਰੀ ਵੀ ਛੱਡਣੀ ਪਈ ਇੱਕ ਵਕਤ ਐਸਾ ਵੀ ਆਇਆ ਕਿ ਨਾ ਬਾਜ ਨਾ ਘੋੜਾ ਨਾ ਜੋੜਾ ਮਾਛੀਵਾੜੇ ਦੇ ਜੰਗਲ ਨੇ ਇੱਟ ਦਾ ਸਰਾਣਾ ਲੱਗਿਆ ਹੋਇਆ ਕੋਈ ਟੀਮ ਕਹਿੰਦਾ ਕਿਉਂਕਿ ਖੇਤਾਂ 'ਚ ਹਲ ਵਾਹ ਉਹ ਤੇ ਵੱਡੀਆਂ ਵੱਡੀਆਂ ਟੀਮਾਂ ਉੱਠ ਪੈਂਦੀਆਂ ਨੇ ਕੋਈ ਟਿੰਡ ਦਾ ਕਹਿੰਦਾ ਵੀ ਸਰਾਣਾ ਗੁਰੂ ਸਾਹਿਬ ਨੇ ਲਾਇਆ ਸੀ ਗੱਲ ਇੰਨੀ ਹੈ ਕਿ ਦੀਨ ਦੁਨੀਆ ਦਾ ਪਾਤਸ਼ਾਹ ਅੱਜ ਇਸ ਤਰ੍ਹਾਂ ਦਰਵੇਸ਼ਾਂ ਵਾਂਗ ਫਕੀਰਾਂ ਵਾਂਗ ਸੁੱਤਾ ਪਿਆ ਹੈ ਜਿਹਦੇ ਤੀਰਾਂ ਨੂੰ ਵੀ ਸੋਨਾ ਲੱਗਾ ਹੁੰਦਾ ਸੀ ਜਿਹਦੀ ਕਲਗੀ ਵਿੱਚ ਵੀ ਮੋਤੀ ਸਨ ਪਰ ਉੱਥੇ ਵੀ ਉਸਨੇ ਕੀ ਕਿਹਾ ਆਖਿਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁੱਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪਟਖੇੜਿਆਂ ਦਾ ਰਹਿਣਾ। ਉਲਾਮਾ ਨਹੀਂ ਦਿੱਤਾ, ਕੋਈ ਗਿਲਾ ਸ਼ਿਕਵਾ ਨਹੀਂ। ਜੇ ਤੁਸੀਂ ਉਦਮ ਕਰਨਾ, ਜੇ ਤੁਸੀਂ ਸਰੰਜਾਮ ਕਰਨਾ ਤਾਂ ਫਿਰ ਇਹ ਕਹਿਣਾ ਕਿ ਦੇ ਸ਼ਿਵਾ ਬਰ ਮੋਹੈ ਇਹ ਸ਼ੁਭ ਕਰਮਣ ਤੇ ਕਬ ਹੋ ਨਾ ਡਰੋਂ, ਨਾ ਡਰੋਂ ਅਰਸੋਂ ਜਬ ਜਾਏ ਲਰੋਂ, ਨਿਸ਼ਚੇ ਕਰ ਆਪਣੀ ਜੀਤ ਕਰੋ। ਫਿਰ ਉੱਥੇ ਉਲਾਮੇ ਨਹੀਂ ਦੇਣੇ ਕਿ ਜੀ ਮੈਂ ਤੇ ਜੀ ਤੁਹਾਡੇ ਸਾਰੇ ਤੇ ਜੀ ਤੀਰ ਚੁੱਕ ਲਿਆ ਜੀ, ਮੈਂ ਤੇ ਤਲਵਾਰ ਚੁੱਕ ਲਈ ਜੀ, ਆ ਵੇਖੋ ਜੀ ਮੇਰਾ ਕਿੰਨਾ ਨੁਕਸਾਨ ਹੋ ਗਿਆ ਜੀ। ਸਾਡੀ ਹਾਲਤ ਇਹੀ ਹੈ। ਉਹ ਜੀ ਅਸੀਂ ਤੇ ਜੀ ਗੁਰੂ ਘਰ ਕਰਕੇ ਜੀ, ਅਸੀਂ ਤੇ ਗਿਆਨੀ ਜੀ ਕੁਝ ਹੋਰ ਵੀ ਨਹੀਂ ਕੀਤਾ। ਪੁੱਛੋ ਵੀ ਹੋਰ ਕਰ ਲੈਨੋ ਤੂੰ ਬਈ, ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪੁੱਛ ਕੇ ਵੇਖ ਲੈ। ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੇਰੀ ਸੇਵਾ ਸੀ ਗੁਰਦੁਆਰਾ ਨਾਨਕ ਪਿਓ ਸਾਹਿਬ। ਇੱਕ ਮਾਈ ਆਵੇ, ਮਾਇਆ ਵੀ ਠੀਕ ਦੇਵੇ ਅਰਦਾਸ ਕਰਨ ਲਈ, ਅਤੇ ਗੱਲ ਵੀ ਬੜੀ ਸੋਹਣੀ ਕਵੇ ਵੀ ਗਿਆਨੀ ਜੀ ਅਰਦਾਸ ਕਰੋ ਕਿ ਨਿਰਮਲ ਗੁਰੂ ਦਾ ਮਿਲਾਪ ਹੋ ਜਾਏ। ਮੈਂ ਵੀ ਅੱਖਾਂ ਮੀਟ ਮੀਟ ਕੇ ਅਰਦਾਸ ਕਰਨੀ, ਕਰਦਿਆਂ ਕਰਦਿਆਂ ਉਹ ਮਾਈ ਪਾਠ ਕਰਾਉਣੋਂ ਹਟ ਗਈ। ਫਿਰ ਇੱਕ ਦਿਨ ਪਤਾ ਲੱਗਿਆ ਤਾਂ ਮੈਂ ਪੁੱਛਿਆ, ਮੈਂ ਕਿਹਾ ਬੀਬੀ ਜੀ ਪਾਠ ਨਹੀਂ ਕਰਾਉਂਦੇ ਤੁਸੀਂ? ਕਹਿੰਦੀ ਬਾਬਾ ਜੀ ਮੈਨੂੰ ਤਾਂ ਨਿਰਮਲ ਗੁਰੂ ਨੇ ਲੁੱਟ ਹੀ ਲਿਆ। ਹੁਣ ਮੈਂ ਨਿਰਮਲ ਗੁਰੂ ਸੋਚਦਾ ਸੀ ਵੀ ਉਹ ਸੋਚਦੀ ਕੋਈ ਮੈਨੂੰ ਪਵਿੱਤਰ ਗੁਰੂ ਮਿਲੇ। ਉਹ ਹਿੰਦੂ ਪਰਿਵਾਰ ਦੀ ਬੱਚੀ ਸੀ, ਪਰ ਪਤਾ ਬਾਅਦ 'ਚ ਲੱਗਾ ਵੀ ਉਹ ਕਿਸੇ ਦੂਜੇ ਨੂੰ ਲੱਭਦੀ ਸੀ, ਉਹ ਜਿਹੜਾ ਕਹਿੰਦਾ ਵੀ ਜਲੇਬੀਆਂ ਖਾ ਲਓ ਅਤੇ ਬਖਸ਼ਿਸ਼ ਹੋ ਜਾਏਗੀ, ਕਿਰਪਾ ਹੋ ਜਾਏਗੀ। ਹੁਣ ਜਲੇਬੀਆਂ ਵਿਕਣ ਨਾਲ ਹਲਵਾਈ ਦੇ ਤੇ ਹੋ ਜਾਏਗੀ, ਹੁਣ ਤੁਹਾਨੂੰ ਖਾਣ ਨਾਲ ਸ਼ੂਗਰ ਹੋਏਗੀ ਜਾਂ ਕਿਰਪਾ ਹੋਏਗੀ ਤਾਂ ਵਾਹਿਗੁਰੂ ਜਾਣੇ। ਹੁਣ ਇਹ ਜਿਹੜੀ ਆਸਥਾ ਜਿਹੜੀ ਹੈ, ਭਾਵਨਾ ਜਿਹੜੀ ਹੈ, ਜਿਸ ਪਾਸੇ ਨੂੰ ਅਸੀਂ ਤੁਰੇ ਹੋਏ ਹਾਂ, ਸਵਾਲ ਇਹ ਹੈ ਕਿ ਕੀ ਅਸੀਂ ਇਸ ਗੱਲ ਨੂੰ ਮੰਨ ਲਿਆ ਕਿ ਪਰਮਾਤਮਾ ਤੇਰੇ ਤੋਂ ਬਿਨਾਂ ਮੇਰਾ ਕੋਈ ਦੂਸਰਾ ਨਹੀਂ, ਮੈਂ ਸਿਰਫ ਤੇਰੀ ਸ਼ਰਨ ਵਿੱਚ ਆ ਗਿਆ। ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਮੈਂ ਤਾਂ ਪਰਮਾਤਮਾ ਤੇਰੇ ਕੋਲ ਆ ਗਿਆ, ਮੈਨੂੰ ਰੱਖ ਲੈ ਤਾਂ ਵੀ ਠੀਕ ਹੈ, ਮਾਰ ਦੇ ਤਾਂ ਵੀ ਠੀਕ ਹੈ। ਤੋ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੇ ਰਾਮ, ਪਰਮਾਤਮਾ ਤੇਰੇ ਮਿਲਾਪ ਤੋਂ ਬਿਨਾਂ ਇਹ ਤਨ ਕਮਜ਼ੋਰ ਹੈ, ਮੇਰਾ ਤੇਰੇ ਬਿਨਾਂ ਕੋਈ ਹੋਰ ਦੂਸਰਾ ਆਸਰਾ ਨਹੀਂ।
ਹਾਂਜੀ, ਪ੍ਰਭ ਮਿਲੋ ਪਿਆਰੇ ਮਾਇਆ ਧਾਰੇ, ਕਰ ਦਇਆ ਲਾੜ ਲਾਏ ਲੀਜੀਆ।
ਹੇ ਪ੍ਰਭੂ ਜੀ ਤੁਸੀਂ ਮੈਨੂੰ ਮਿਲੋ, ਮਾਇਆ ਧਾਰੇ ਕਿਰਪਾ ਕਰਕੇ ਮਿਲੋ, ਮਿਹਰਬਾਨੀ ਕਰਕੇ ਮਿਲੋ, ਦਇਆ ਕਰਕੇ ਮਿਲੋ, ਤਰੁੱਟ ਕੇ ਮਿਲੋ। ਤੁਸੀਂ ਮਿਹਰ ਦੇ ਘਰ ਵਿੱਚ ਆ ਕੇ ਮੈਨੂੰ ਆਪਣਾ ਮਿਲਾਪ ਬਖਸ਼ੋ ਤਾਂ ਕਿ ਲੜ ਲਾਏ ਲੀਜੀਏ, ਮੈਨੂੰ ਸਦਾ ਵਾਸਤੇ ਆਪਣਾ ਪੱਲਾ ਪਕੜਾ ਦਿਓ ਤਾਂ ਕਿ ਮੈਂ ਤੁਹਾਡੇ ਲੜ ਲੱਗ ਜਾਵਾਂ, ਮੈਂ ਤੁਹਾਡਾ ਪੱਲਾ ਪਕੜ ਲਵਾਂ। ਹਾਂਜੀ,
ਦੇਹ ਨਾਮ ਆਪਣਾ ਜਪੋ ਸੁਆਮੀ, ਹਰ ਦਰਸ ਪੇਖੇ ਜੀ ਜੀਆ।
ਦੁਨਿਆਵੀ ਤੌਰ 'ਤੇ ਅਸੀਂ ਇਸ ਮਰਿਆਦਾ ਦਾ ਇੱਕ ਪਾਲਣ ਕਰਦੇ ਹਾਂ। ਬੱਚੀ ਬੱਚੇ ਦਾ ਵਿਆਹ ਹੁੰਦਾ, ਬਕਾਇਦਾ ਬੱਚੀ ਦਾ ਪਿਤਾ ਬੱਚੀ ਨੂੰ ਬੱਚੇ ਦਾ ਪੱਲਾ ਫੜਾਉਂਦਾ, ਅਸੀਂ ਉੱਥੇ ਸ਼ਬਦ ਪੜ੍ਹਦੇ ਹਾਂ, ਨਾਲ ਕਹਿੰਦੇ ਹਾਂ ਕਿ ਹੱਬੇ ਸਾ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾ ਗਈ। ਔਰ ਇੱਕ ਹਕੀਕਤ ਹੈ, ਅਗਰ ਬੱਚੀ ਨੇ ਭਰੇ ਸਮਾਜ ਵਿੱਚ ਅੱਜ ਪੱਲਾ ਫੜਿਆ, ਉਹ ਬੱਚੀ ਜਿਹਨੂੰ ਰੋਜ਼ ਜਨਮ ਦੇਣ ਵਾਲੇ ਮਾਂ ਬਾਪ ਕਹਿੰਦੇ ਸੀ ਕਿ ਧੀਏ ਇਹ ਘਰ ਤੇਰਾ ਨਹੀਂ, ਬਸ ਪੱਲਾ ਫੜਨ ਦੀ ਦੇਰ ਹੈ, ਦੁਨੀਆਂ ਨੇ ਮੰਨ ਲਿਆ ਕਿ ਅੱਜ ਇਸ ਬੱਚੀ ਦਾ ਘਰ ਹੈਗਾ, ਕਦੇ ਉਸ ਘਰ ਵਾਲੇ ਕਦੇ ਨਹੀਂ ਕਹਿੰਦੇ ਕੁੜੀਏ ਤੇਰਾ ਘਰ ਨਹੀਂ, ਜਿਹਨਾਂ ਜਨਮ ਦਿੱਤਾ ਉਹ ਕਹਿੰਦੇ ਰਹੇ। ਕਿੰਨੇ ਹੱਕ ਮਿਲੇ, ਪੱਲਾ ਫੜਨ ਦੀ ਦੇਰ ਹੈ, ਸਮਾਜ ਨੇ ਹੱਕ ਦਿੱਤੇ, ਕਾਨੂੰਨ ਨੇ ਹੱਕ ਦਿੱਤੇ, ਭਾਈਚਾਰੇ ਵਿੱਚ ਬੈਠ ਕੇ ਸਮਾਜ ਵਿੱਚ ਬੈਠ ਕੇ ਉਹਨੇ ਪੱਲਾ ਫੜਿਆ। ਔਰ ਪੱਲਾ ਫੜਦਿਆਂ ਇੱਕ ਸ਼ਬਦ ਅਸੀਂ ਪੜ੍ਹਿਆ ਕਿ ਉਸਤਤ ਨਿੰਦਾ ਨਾਨਕ ਜੀ ਮੈਂ ਸਭ ਵੰਝਾਈ ਛੋੜਿਆ ਹਬ ਕਿਛ ਤਿਆਗੀ। ਹੁਣ ਤਾਂ ਚਲੋ ਕਾਨੂੰਨ ਇੱਦਾਂ ਦੇ ਆ ਗਏ ਜੀ ਉਹ ਜੀ ਤੁਸੀਂ ਆਪਣਾ ਪੇਕਿਆਂ ਵਾਲਾ ਗੋਤਰ ਵਰਤ ਸਕਦੇ ਹੋ, ਤੁਹਾਨੂੰ ਨਾਮ ਬਦਲਣ ਦੀ ਲੋੜ ਨਹੀਂ, ਪਾਸਪੋਰਟ ਚੇਂਜ ਕਰਨ ਦੀ ਲੋੜ ਨਹੀਂ। ਪਰ ਮੈਨੂੰ ਲੱਗਦਾ ਵੀ ਜਿਹੜੀ ਸਮਾਜ ਦੀ ਪੁਰਾਣੀ ਬਨਾਵਟ ਉਹ ਬੜੀ ਵੱਡੀ ਸੀ ਕਿ ਬੱਚੀ ਨੇ ਕੇਵਲ ਪੱਲਾ ਨਹੀਂ ਫੜਿਆ, ਉਹਨੇ ਹੱਬ ਕਿਛ ਤਿਆਗੀ, ਸਭ ਕੁਝ ਛੱਡ ਦਿੱਤਾ, ਪੇਕਿਆਂ ਦੀ ਗੱਲ ਕਰਨੀ ਵੀ ਛੱਡ ਦਿੱਤੀ। ਔਰ ਜਿਹਨਾਂ ਬੱਚੀਆਂ ਨੇ ਪੇਕਿਆਂ ਦੀਆਂ ਗੱਲਾਂ ਸਹੁਰੇ ਬਹਿ ਕੇ ਕੀਤੀਆਂ ਨੇ ਉਹਨਾਂ ਨੂੰ ਵੱਸਦਿਆਂ ਫਿਰ ਟਾਈਮ ਲੱਗਿਆ, ਅਤੇ ਜਿਹਨਾਂ ਨੇ ਜਾਂਦਿਆਂ ਹੀ ਸਹੁਰਿਆਂ ਦੀ ਗੱਲ ਸੰਭਾਲ ਲਈ, ਜੇ ਘਰ ਆਈ ਕੁੜੀ ਅਤੇ ਮਾਂ ਨੇ ਪੁੱਛਿਆ ਵੀ ਧੀਏ ਦੱਸ ਕੁਝ, ਆਖਿਆ ਬੇਬੇ ਸਭ ਠੀਕ ਹੈ, ਅਤੇ ਬੇਬੇ ਨੇ ਵੀ ਕਿਹਾ ਵੀ ਪੁੱਤ ਇੱਕੋ ਦਿਨ 'ਚ ਹੀ ਬਦਲ ਗਈ ਤੂੰ। ਅਤੇ ਉਸ ਬੱਚੀ ਨੇ ਕਿਹਾ ਮਾਂ ਤੂੰ ਮੈਨੂੰ ਕੀ ਸਿਖਾਇਆ ਸੀ ਕਿ ਹੁਣ ਉਹ ਘਰ ਤੇਰਾ ਹੈ, ਹੁਣ ਉਸ ਘਰ ਦੀਆਂ ਗੱਲਾਂ ਮੈਂ ਬਾਹਰ ਜਾ ਕੇ ਕਰਾਂਗੀ ਅਤੇ ਮੈਂ ਕਿਸ ਹੱਕ ਨਾਲ ਕਹਾਂਗੀ ਇਹ ਘਰ ਮੇਰਾ। ਸਤਿਗੁਰੂ ਬਾਣੀ ਦੇ ਵਿੱਚ ਸਮਝਾਉਂਦੇ ਨੇ ਕਿ ਹੇ ਪਰਮਾਤਮਾ ਮੈਨੂੰ ਆਪਣੇ ਲੜ ਲਾ। ਹੁਣ ਪੱਲਾ ਅਸੀਂ ਵੀ ਫੜਦੇ ਹਾਂ, ਰੋਜ਼ ਆ ਕੇ ਕਹਿੰਦੇ ਹਾਂ। ਹੁਣ ਕਈ ਸੱਜਣਾਂ ਨੂੰ ਤਾਂ ਮੈਂ ਵੇਖਿਆ ਜਿਹੜਾ ਗਲ 'ਚ ਅਸੀਂ ਕੱਪੜਾ ਪਾਉਂਦੇ ਇਹਨੂੰ ਹਜ਼ੂਰੀਆ ਕਹਿੰਦੇ ਹਾਂ, ਕਈਆਂ ਨੇ ਇਹਨੂੰ ਦੋਵਾਂ ਹੱਥਾਂ ਨਾਲ ਫੜਿਆ ਹੁੰਦਾ ਅਰਦਾਸ ਕਰਨ ਵਾਸਤੇ। ਪੁੱਛੋ ਵੀ ਇਹ ਕੀ ਹੈ, ਕਹਿੰਦੇ ਜੀ ਗਲ 'ਚ ਪੱਲਾ ਪਾ ਕੇ ਮੈਂ ਬੇਨਤੀ ਕਰਦਾ। ਚਲੋ ਭਾਵਨਾ ਦੀ ਇੱਜ਼ਤ ਹੋਣੀ ਚਾਹੀਦੀ, ਸਤਿਕਾਰ ਹੋਣਾ ਚਾਹੀਦਾ ਹਰ ਗੱਲ 'ਤੇ, ਕਿੰਤੂ ਪਰੰਤੂ ਤਾਂ ਠੀਕ ਨਹੀਂ ਹੈਗਾ। ਪਰ ਸਵਾਲ ਇਹ ਹੈ ਕਿ ਜਿਹਦੇ ਕੋਲ ਆ ਕੇ ਆਪਾਂ ਸਾਰੀਆਂ ਗੱਲਾਂ ਕਰਦੇ ਹਾਂ, ਕੀ ਵਾਸਤਵ ਦੇ ਵਿੱਚ ਕੀ ਅਸੀਂ ਇਹ ਗੱਲ ਕਹਿਣ ਲਈ ਤਿਆਰ ਹਾਂ ਕਿ ਪਰਮਾਤਮਾ ਮੈਨੂੰ ਤੇਰਾ ਮਿਲਾਪ ਚਾਹੀਦਾ? ਸੱਚ ਇਹਦੇ ਤੋਂ ਬਿਲਕੁਲ ਉਲਟ ਹੈ। ਇਹ ਮਾਇਆ ਦਾ ਅਤੇ ਪਰਮਾਤਮਾ ਦਾ, ਭਗਵਾਨ ਦਾ ਝਗੜੇ ਦੀ ਇੱਕ ਬੜੀ ਪਿਆਰੀ ਕਹਾਣੀ ਬਣੀ ਹੋਈ ਹੈ। ਕਹਿੰਦੇ ਇੱਕ ਦਿਨ ਮਾਇਆ ਭਗਵਾਨ ਨਾਲ ਲੜ ਪਈ ਅਤੇ ਕਹਿਣ ਲੱਗੀ ਭਗਵਾਨ ਵੇਖ ਲੋਕ ਤੇਰੇ ਮੰਦਰ ਵਿੱਚ ਆਉਂਦੇ ਨੇ, ਟੱਲ ਥੇੜਾ ਤੇਰਾ ਖੜਕਾਉਂਦੇ ਨੇ ਅਤੇ ਮੰਗਦੇ ਮੈਨੂੰ ਨੇ। ਭਗਵਾਨ ਕਹਿਣ ਲੱਗਾ ਵੀ ਮਾਇਆ ਤੂੰ ਭੁਲੇਖੇ ਵਿੱਚ, ਜੇ ਲੋਕ ਮੇਰੇ ਮੰਦਰ ਵਿੱਚ ਆਉਂਦੇ ਨੇ, ਟੱਲ ਮੇਰਾ ਖੜਕਾਉਂਦੇ ਨੇ, ਤਾਂ ਫਿਰ ਇਹ ਕਿਵੇਂ ਮੈਂ ਮੰਨ ਲਵਾਂ ਕਿ ਉਹ ਤੈਨੂੰ ਮੰਗਦੇ ਨੇ? ਕਹਿਣ ਲੱਗੀ ਫਿਰ ਜੇ ਤੂੰ ਇਹ ਸਭ ਕੁਝ ਵੇਖਣਾ ਤਾਂ ਆਪਾਂ ਇਹਦੀ ਪਰਖ ਕਰ ਲੈਂਦੇ ਹਾਂ। ਹੁਣ ਜਦੋਂ ਪਰਖਿਆ ਅਤੇ ਭਗਵਾਨ ਪਹਿਲਾਂ ਭਗਤ ਦੇ ਘਰ ਜਾਂਦਾ ਅਤੇ ਜਾ ਕੇ ਦਰਵਾਜ਼ੇ 'ਤੇ ਕਹਿੰਦਾ ਵੀ ਮੈਂ ਭਗਵਾਨ ਹਾਂ। ਭਗਤ ਜੀ ਨੂੰ ਤਾਂ ਚਾਹ ਚੜ੍ਹ ਗਿਆ ਵੀ ਕੀੜੀ ਕਰਨ ਰਹਿਣ ਆ ਗਿਆ, ਇੱਥੇ ਬਵੋ ਜੀ, ਇੱਥੇ ਬਵੋ ਜੀ। ਭਗਵਾਨ ਨੇ ਦੋ ਤਿੰਨ ਆਪਣੀਆਂ ਕੰਡੀਸ਼ਨਾਂ ਵੀ ਦੱਸੀਆਂ ਵੀ ਮੈਂ ਆਇਆ ਮਰਜ਼ੀ ਨਾਲ ਹਾਂ, ਜਾਵਾਂਗਾ ਮਰਜ਼ੀ ਨਾਲ, ਬੈਠਾਂਗਾ ਉੱਥੇ ਜਿੱਥੇ ਮੈਨੂੰ ਠੀਕ ਲੱਗੇਗਾ। ਕਹਿਣ ਲੱਗਾ ਜੀ ਕਮਾਲ ਹੈ ਭਗਵਾਨ, ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਮੈਂ ਤੁਹਾਡਾ ਭਗਤ ਹਾਂ, ਦਿਨ ਰਾਤ ਮੈਂ ਤੁਹਾਡਾ ਨਾਮ ਜਪਦਾ। ਇਹਨੇ ਨੂੰ ਦੁਬਾਰਾ ਫਿਰ ਘੰਟੀ ਵੱਜੀ ਬਾਹਰ, ਉਹ ਫਿਰ ਗਿਆ ਸੋਨੇ ਦਾ ਰਥ ਅਤੇ ਸੋਨੇ ਨਾਲ ਹਾਰੀ ਸ਼ਿੰਗਾਰੀ, ਉਹਦੇ 'ਤੇ ਬੈਠੀ ਇੱਕ ਦੇਵੀ। ਕਹਿਣ ਲੱਗੀ ਭਗਤਾ ਮੈਂ ਲਛਮੀ। ਕਹਿਣ ਲੱਗਾ ਕਮਾਲ ਹੋਈ, ਹੁਣੇ ਭਗਵਾਨ ਆਇਆ ਮਗਰ ਹੀ ਲਛਮੀ ਆ ਗਈ, ਮਾਇਆ ਆ ਗਈ, ਆਓ ਨਾ ਚਰਨ ਪਾਓ ਨਾ। ਕਹਿਣ ਲੱਗੀ ਨਹੀਂ, ਬਸ ਇੱਕ ਪਾਣੀ ਦਾ ਗਲਾਸ ਪੀਣਾ। ਕਹਿਣ ਲੱਗਾ ਜੀ ਹੁਣੇ ਲਓ। ਉਹ ਕਹਿਣ ਲੱਗੀ ਨਹੀਂ, ਮੈਂ ਪਾਣੀ ਆਪਣੇ ਗਲਾਸ ਵਿੱਚ ਪੀਨੀ। ਉਹਨੇ ਸੋਨੇ ਦਾ ਗਲਾਸ ਦਿੱਤਾ, ਭਗਤ ਪਾਣੀ ਲੈ ਕੇ ਆਇਆ, ਪਾਣੀ ਪੀਤਾ, ਗਲਾਸ ਉਹਨੇ ਥੱਲੇ ਸੁੱਟ ਦਿੱਤਾ। ਭਗਤ ਨੇ ਚੁੱਕਿਆ, ਝਾੜਿਆ, ਵਾਪਸ ਦਿੱਤਾ, ਮਾਤਾ ਜੀ ਤੁਹਾਡਾ ਗਲਾਸ ਹੈ। ਕਹਿਣ ਲੱਗੀ ਭੋੜਿਆ ਮੈਂ ਮਾਇਆ, ਮੈਂ ਜਿਹੜੇ ਬਰਤਨ ਵਿੱਚ ਇੱਕ ਵਾਰੀ ਕੁਝ ਖਾ ਪੀ ਲਵਾਂ ਮੈਂ ਉਹਨੂੰ ਦੁਬਾਰਾ ਨਹੀਂ ਵਰਤਦੀ, ਮੈਂ ਉੱਥੇ ਸੁੱਟ ਦਿੰਦੀ ਹਾਂ। ਹੁਣ ਭਗਤ ਦੇ ਮਨ 'ਚ ਆਈ ਵੀ ਕਿਤੇ ਰੋਟੀ ਵੀ ਖਾ ਲਵੇ, ਵੀ ਥਾਲੀ ਕੌਲੀ ਵੀ ਸੁੱਟੇਗੀ। ਕਹਿਣ ਲੱਗੀ ਉਹ ਜਿਹੜਾ ਭਗਤ ਸੀ, ਕਹਿਣ ਲੱਗਾ ਵੀ ਮਾਤਾ ਜੀ ਘਰ ਆਓ। ਕਹਿਣ ਲੱਗੀ ਵੇਖ ਭਗਤਾ ਆਵਾਂਗੀ, ਪਰ ਇਹ ਗੱਲ ਦਾ ਧਿਆਨ ਰੱਖੀ, ਜਾਵਾਂਗੀ ਆਪਣੀ ਮਰਜ਼ੀ ਨਾਲ ਅਤੇ ਬੈਠਾਂਗੀ ਜਿੱਥੇ ਮੈਨੂੰ ਚੰਗਾ ਲੱਗੇਗਾ। ਕਹਿਣ ਲੱਗਾ ਮਾਤਾ ਜੀ ਇਹ ਕਦੇ ਹੋ ਸਕਦਾ ਕਿ ਮੈਂ ਤੁਹਾਡੀ ਸੇਵਾ ਵਿੱਚ ਕੋਈ ਅਵੱਗਿਆ ਕਰਾਂ? ਹੁਣ ਉਹ ਅੰਦਰ ਲੈ ਕੇ ਜਾਂਦੀ ਹੈ, ਤੇ ਮਾਇਆ ਨੇ ਵੇਖਿਆ ਵੀ ਜਿਹੜਾ ਵਧੀਆ ਥਾਂ ਉੱਥੇ ਤੇ ਭਗਵਾਨ ਬੈਠਾ, ਕਹਿਣ ਲੱਗੀ ਵੀ ਆਹ ਕੋਠਾ ਮੇਰੇ ਲਈ ਠੀਕ ਹੈ। ਹੁਣ ਉਹ ਭਗਤ ਭਗਵਾਨ ਨੂੰ ਮਨਾਉਂਦਾ, ਕਹਿੰਦਾ ਵੀ ਮਹਾਰਾਜ ਤੁਸੀਂ ਦੂਜੇ ਕਮਰੇ 'ਚ ਬਹਿ ਜਾਓ। ਉਹ ਕਹਿਣ ਲੱਗਾ ਮੈਂ ਤੈਨੂੰ ਪਹਿਲਾਂ ਕਿਹਾ ਸੀ। ਕਹਿੰਦਾ ਨਹੀਂ ਜੀ, ਹੁਣ ਤੁਸੀਂ ਜੀ ਵੇਖੋ ਜੀ, ਹੁਣ ਮਾਇਆ ਨੇ ਐਸਾ ਭਰਮਾਇਆ। ਭਗਵਾਨ ਕਹਿੰਦਾ ਫਿਰ ਮੈਂ ਚੱਲਦਾ। ਕਹਿੰਦਾ ਜੀ ਕੋਈ ਨਹੀਂ, ਤੁਸੀਂ ਚੱਲੋ। ਫਿਰ ਜਦੋਂ ਭਗਵਾਨ ਬੂਹਿਓਂ ਬਾਹਰ ਨਿਕਲਿਆ ਤਾਂ ਮਾਤਾ ਵੀ ਤੁਰ ਪਈ, ਮਾਈ ਵੀ ਤੁਰ ਪਈ, ਮਾਇਆ ਜਿਹੜੀ ਸੀ ਨਾਲੇ ਮੁਸਕਰਾਉਂਦੀ ਹੈ ਵੀ ਸੁਣਾ ਸੁਣਾ ਭਗਵਾਨ ਕੱਢਿਆ ਕਿ ਨਹੀਂ ਤੈਨੂੰ ਭਗਤ ਦੇ ਘਰੋਂ ਮੈਂ। ਤੇ ਹੁਣ ਜਦੋਂ ਭਗਵਾਨ ਤੁਰਿਆ ਤੇ ਮਾਇਆ ਵੀ ਤੁਰੀ ਤੇ ਭਗਤ ਕਹਿੰਦਾ ਵੀ ਮਾਤਾ ਤੂੰ ਤੇ ਬਹਿ ਜਾ। ਕਹਿੰਦੀ ਬਸ ਅਸੀਂ ਤੇ ਤੈਨੂੰ ਕੁਝ ਦੱਸਣਾ ਹੀ ਸੀ। ਇਹ ਜਿੱਥੇ ਮੈਂ ਭਗਵਾਨ ਨੂੰ ਦੱਸਿਆ ਕਿ ਲੋਕ ਤੇਰੇ ਮੰਦਰ ਵਿੱਚ ਆ ਕੇ ਟੱਲ ਤੇਰਾ ਖੜਕਾਉਂਦੇ ਨੇ ਪਰ ਲੋਕ ਮੰਗ ਮੇਰੀ ਕਰਦੇ ਨੇ, ਉੱਥੇ ਮੈਂ ਤੈਨੂੰ ਵੀ ਦੱਸ ਦਿਆਂ ਕਿ ਮੈਂ ਉੱਥੇ ਹੀ ਆਉਂਦੀ ਹਾਂ ਜਿੱਥੇ ਭਗਵਾਨ ਹੋਵੇ, ਜਿੱਥੋਂ ਭਗਵਾਨ ਚਲਾ ਜਾਏ ਮੈਂ ਉੱਥੇ ਮੁੜ ਕੇ ਰਹਿੰਦੀ ਨਹੀਂ। ਇਹ ਗੱਲ ਸਾਨੂੰ ਸਮਝ ਨਹੀਂ ਆ ਰਹੀ। ਅਸੀਂ ਦਾਤਾ ਮੰਗਦੇ ਹਾਂ, ਦਾਤੇ ਨੂੰ ਨਹੀਂ ਮੰਗਦੇ। ਪਰ ਚੇਤਾ ਰੱਖਣਾ ਜਦੋਂ ਦਾਤਾ ਆਏਗਾ ਦਾਤਾਂ ਦੇ ਤੇ ਅੰਬਾਰ ਲੱਗ ਜਾਣਗੇ ਤੁਹਾਡੇ ਕੋਲ। ਭਾਈ ਲੋੜ ਇਸ ਗੱਲ ਦੀ ਹੈ ਕਿ ਅਸੀਂ ਉਸ ਪ੍ਰਭੂ ਪਰਮਾਤਮਾ ਦਾ ਲੜ ਫੜੀਏ। ਦੇਹ ਨਾਮ ਆਪਣਾ ਜਪੋ ਸਵਾਮੀ, ਹਰ ਦਰਸ ਪੇਖੈ ਜੀ ਜੀ ਹੈ। ਹੇ ਪਰਮਾਤਮਾ ਮੈਨੂੰ ਆਪਣਾ ਨਾਮ ਦੇ, ਮੈਂ ਤੇਰਾ ਸਿਮਰਨ ਕਰਾਂ, ਤੇਰਾ ਨਾਮ ਮਿਲੇ ਤਾਂ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ। ਹਾਂਜੀ।
ਸਮਰੱਥ ਪੂਰਨ ਸਦਾ ਨਿਹਚਲ ਊਚ ਆਗਮ ਅਪਾਰੇ।
ਪਰਮਾਤਮਾ ਤੂੰ ਸਮਰੱਥ ਹੈ, ਤੂੰ ਪੂਰਨ ਹੈ, ਤੂੰ ਸਦਾ ਨਿਹਚਲ ਹੈ, ਤੂੰ ਉੱਚਾ ਹੈ, ਤੇਰੀ ਕੋਈ ਗਮਤਾ ਨਹੀਂ ਪਾ ਸਕਦਾ, ਤੇਰਾ ਕੋਈ ਪਾਰਾਵਾਰ ਨਹੀਂ ਪਾ ਸਕਦਾ।
ਬਿਨਵੰਤ ਨਾਨਕ ਤਾਰ ਕਿਰਪਾ ਮਿਲੋ ਪ੍ਰਾਣ ਪਿਆਰੇ।
ਮੇਰੀ ਨਾਨਕ ਦੀ ਬੇਨਤੀ ਹੈ ਪਰਮਾਤਮਾ ਕਿਰਪਾ ਕਰੋ, ਮੇਰੇ ਪ੍ਰਾਣਾਂ ਤੋਂ ਪਿਆਰੇ ਪਰਮਾਤਮਾ ਮੈਂ ਤੁਹਾਡੇ ਦੀਦਾਰ ਕਰਨੇ ਚਾਹੁੰਦਾ, ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਮੈਨੂੰ ਆਪਣਾ ਮਲਾਪ ਬਖਸ਼।
ਜਪ ਤਪ ਵਰਤ ਕੀਨੇ ਪੇਖਣ ਕਉ ਚਰਨਾ ਰਾਮ।
ਮੈਂ ਬੜੇ ਜਪ, ਬੜੇ ਤਪ, ਬੜੇ ਵਰਤ ਇਸ ਕਰਕੇ ਕੀਤੇ ਨੇ ਕਿ ਮੈਂ ਤੇਰੇ ਚਰਨਾਂ ਦੇ ਦਰਸ਼ਨ ਕਰ ਸਕਾਂ। ਇਹ ਜਿੰਨੀਆਂ ਸਾਧਨਾਵਾਂ ਨੇ, ਜਿੰਨੇ ਤਰ੍ਹਾਂ ਦੇ ਧਰਮ ਕਰਮ ਨੇ, ਇਹ ਇਸ ਕਰਕੇ ਮੰਨੇ ਕਿ ਮੈਨੂੰ ਪਰਮਾਤਮਾ ਦੇ ਚਰਨਾਂ ਦੇ ਦੀਦਾਰ ਹੋ ਜਾਣ। ਹਾਂਜੀ।
ਤਪਤ ਨਾ ਕਤਹਿ ਬੁਝਾ ਬਿਨ ਸਵਾਮੀ ਸਰਣਾ ਰਾਮ।
ਪਰ ਪਤਾ ਕੀ ਲੱਗਿਆ ਕਿ ਇਹ ਤਪਤ ਕਦੇ ਵੀ ਬੁੱਝ ਨਹੀਂ ਸਕਦੀ ਜਿੰਨਾ ਚਿਰ ਪ੍ਰਭੂ ਦੀ ਸ਼ਰਨ ਵਿੱਚ ਜਾ ਕੇ ਅਸੀਂ ਨਹੀਂ ਪੈਂਦੇ। ਕਿਉਂਕਿ ਰੱਬ ਦਾ ਮਲਾਪ ਜਿਹੜਾ ਹੈ ਨਾ ਤੂੰ ਆਵੇਂ ਬਸ ਬਹੁਤ ਘਿਨਾਵਣੇ, ਨਾ ਤੂੰ ਆਵੇਂ ਬਸ ਵੇਦ ਪੜਾਵਣੇ, ਨਾ ਤੂੰ ਆਵੇਂ ਬਸ ਤੀਰਥ ਨਹਾਈਏ, ਨਾ ਤੂੰ ਆਵੇਂ ਬਸ ਧਰਤੀ ਧਾਈਏ, ਨਾ ਤੂੰ ਆਵੇਂ ਬਸ ਕਿਤੇ ਸਿਆਣਪ ਹੈ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ। ਇੰਨੇ ਕਰਮ ਨੇ ਨਾ ਬੰਦੇ ਜਿਹੜੇ ਕਰਦੇ ਨੇ। ਸਭ ਕੋ ਤੇਰੇ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਪਰਮਾਤਮਾ ਜਿੰਨਾ ਚਿਰ ਅਸੀਂ ਉਹਦੀ ਸ਼ਰਨ ਵਿੱਚ ਨਹੀਂ ਜਾਂਦੇ ਸਾਨੂੰ ਉਹਦਾ ਮਿਲਾਪ ਨਹੀਂ ਹੋ ਸਕਦਾ। ਇਹ ਦੁਨੀਆਂ ਦੀ ਤਪਤ ਉਹਨਾਂ ਚਿਰ ਮਿਟ ਨਹੀਂ ਸਕਦੀ। ਹਾਂਜੀ।
ਪ੍ਰਭ ਸਰਨ ਤੇਰੀ ਕਾਟ ਬੇਰੀ ਸੰਸਾਰ ਸਾਗਰ ਤਾਰੀਆ।
ਹੇ ਪ੍ਰਭੂ ਮੈਂ ਤੇਰੀ ਸ਼ਰਨ ਆਇਆ, ਮੇਰੀ ਬੰਧਨਾਂ ਵਾਲੀ ਬੇੜੀ ਤੂੰ ਕੱਟ ਦੇ, ਪ੍ਰਭੂ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ।
ਅਨਾਥ ਨਿਰਗੁਣ ਕਛ ਨਾ ਜਾਣਾ ਮੇਰਾ ਗੁਣ ਔਗੁਣ ਨਾ ਵਿਚਾਰੀਆ।
ਮੈਂ ਅਨਾਥ ਹਾਂ, ਮੈਂ ਨਿਰਗੁਣ ਹਾਂ, ਮੈਨੂੰ ਕੁਝ ਨਹੀਂ ਆਉਂਦਾ, ਮੇਰਾ ਕੋਈ ਮਾਲਕ ਨਹੀਂ ਹੈ, ਮੇਰੇ ਕੋਲ ਕੋਈ ਗੁਣ ਨਹੀਂ, ਮੇਰੇ ਕੋਲ ਕੋਈ ਗਿਆਨ ਨਹੀਂ, ਮੇਰਾ ਗੁਣ ਔਗਣ ਨਾ ਵਿਚਾਰੀਏ। ਪਰਮਾਤਮਾ ਮੇਰੇ ਗੁਣ ਔਗਣ ਦੀ ਵਿਚਾਰ ਨਾ ਕਰਨਾ, ਮੈਂ ਤੁਹਾਡੀ ਸ਼ਰਨ ਆ ਗਿਆ। ਹਾਂਜੀ।
ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਨ ਕਰਨਾ।
ਹੇ ਦੀਨਾ ਤੇ ਦਇਆ ਕਰਨ ਵਾਲੇ, ਸ੍ਰਿਸ਼ਟੀ ਨੂੰ ਪਾਲਣ ਵਾਲੇ ਗੋਪਾਲ, ਹੇ ਪ੍ਰੀਤਮ, ਹੇ ਸਮਰੱਥ ਪਰਮਾਤਮਾ, ਸਭ ਕੁਝ ਕਰਨ ਕਰਾਉਣ ਵਾਲੇ, ਹੇ ਕਰਤਾ ਪੁਰਖ।
ਹਾਂਜੀ,
ਨਾਨਕ ਚਾਤ੍ਰਿਕ ਹਰ ਬੂੰਦ ਮੰਗ ਜਪ ਜੀਵਾ ਹਰ ਹਰ ਚਰਣਾ।
ਜਿਵੇਂ ਇੱਕ ਬਬੀਹਾ ਦਿਨ ਰਾਤ ਪ੍ਰਿਓ ਪ੍ਰਿਓ ਸਵਾਤੀ ਬੂੰਦ ਵਾਸਤੇ ਕਰਦਾ, ਪਰਮਾਤਮਾ ਮੈਂ ਵੀ ਤੇਰੇ ਦਰ ਤੇ ਰੋਜ਼ ਆ ਕੇ ਬੇਨਤੀਆਂ ਕਰਦਾ ਕਿ ਆਪ ਜੀ ਕਿਰਪਾ ਕਰੋ ਤੇ ਜਪ ਜੀਵਾ ਹਰ ਹਰ ਚਰਣਾ, ਕਿ ਮੈਨੂੰ ਤੁਹਾਡਾ ਨਾਮ ਮਿਲੇ। ਮੈਂ ਦਿਨ ਰਾਤ ਸਿਮਰਨ ਕਰ ਕਰਕੇ ਮੈਂ ਆਤਮਕ ਜੀਵਨ ਦੀ ਦਾਤ ਪ੍ਰਾਪਤ ਕਰਾਂ। ਹਾਂਜੀ,
ਅਮੈ ਸਰੋਵਰ ਪੀਓ ਹਰ ਹਰ ਨਾਮਾ ਰਾਮ।
ਇਹ ਜਿਹੜਾ ਪਰਮਾਤਮਾ ਦਾ ਨਾਮ ਹੈ, ਇਹ ਤਾਂ ਭਾਈ ਅੰਮ੍ਰਿਤ ਸਰੋਵਰ ਹੈ। ਇਹ ਤੇ ਆਤਮਕ ਜੀਵਨ ਦੇ ਜਲ ਨਾਲ ਇਹ ਨਕਾ ਨੱਕ ਭਰਿਆ ਸਰੋਵਰ ਹੈ। ਹਰ ਹਰ ਨਾਮਾ ਰਾਮ ਜਿਹੜਾ ਪਰਮਾਤਮਾ ਦਾ ਨਾਮ ਹੈ, ਜਿਹੜੀ ਪਰਮਾਤਮਾ ਦੀ ਸਿਫਤ ਹੈ, ਜਿਹੜੀ ਪਰਮਾਤਮਾ ਦੀ ਭਗਤੀ ਹੈ, ਇਸ ਨੂੰ ਪੀਓ, ਇਸ ਨੂੰ ਆਪਣੇ ਜੀਵਨ ਵਿੱਚ ਅਸੀਂ ਧਾਰਨ ਕਰੀਏ।
ਸੰਤ ਸੰਗ ਮਿਲਾ ਜਪ ਪੂਰਨ ਕਾਮਾ ਰਾਮ।
ਸੰਤ ਸੰਗ ਮਿਲੇ, ਪਰ ਇਹਦੀ ਪ੍ਰਾਪਤੀ ਕਿੱਥੋਂ ਹੋਏਗੀ? ਜਦੋਂ ਤੁਹਾਨੂੰ ਸੱਚ ਦੇ ਮੁਤਲੈਸ਼ੀ ਸੰਤ ਮਿਲਣਗੇ। ਪਹਿਲੀ ਪੰਕਤੀ ਇਹੀ ਹੈ, ਸੰਤ ਉਹ ਹੈ ਜਿਹੜਾ ਰੱਬ ਦੇ ਦਰਸ਼ਨਾਂ ਦੇ ਮਲਾਪ ਵਾਸਤੇ ਤੁਰਿਆ ਹੈ। ਮੈਂ ਰੋਜ਼ ਬੇਨਤੀ ਕਰਦਾ, ਇੱਥੇ ਵੀ ਜਦੋਂ ਸਮਾਂ ਬਣੇ ਇੱਥੇ ਵੀ ਆ ਕੇ ਬੇਨਤੀ ਕਰੀਦੀ ਹੈ। ਮੰਗਲਾ ਸਾਹਿਬ ਤੋਂ ਵੀ ਰੋਜ਼ ਹੱਥ ਜੋੜੀਦੇ ਨੇ ਕਿ ਭਾਈ ਕੋਈ ਤੁਹਾਨੂੰ ਧਾਗੇ ਦੇਵੇ, ਤਵੀਤ ਦੇਵੇ, ਕੋਈ ਇੱਦਾਂ ਦੇ ਰਸਤੇ ਪਾਵੇ ਤਾਂ ਸਮਝ ਲੈਣਾ ਇਹ ਤਾਂਤਰਿਕ ਹੈ। ਜਿਹੜਾ ਨਾਮ ਜਪੇ ਅਤੇ ਨਾਮ ਜਪਣ ਦੇ ਵਾਸਤੇ ਤੁਹਾਨੂੰ ਪ੍ਰੇਰੇ, ਉਹ ਰੱਬ ਦਾ ਸੰਤ ਹੈ, ਉਹ ਰੱਬ ਦਾ ਭਗਤ। ਇਹੋ ਜਿਹਾ ਕੋਈ ਰੱਬ ਦਾ ਨਵਾਜਿਆ ਜਦੋਂ ਮਿਲੇਗਾ ਤੇ ਜਪ ਪੂਰਨ ਕਾਮਾ ਰਾਮ, ਫਿਰ ਉਹਦੀ ਸੰਗਤ ਵਿੱਚ ਰਹਿ ਕੇ ਉਹਦੀ ਪ੍ਰੇਰਣਾ ਦੇ ਨਾਲ ਜਦੋਂ ਅਸੀਂ ਸਿਮਰਾਂਗੇ ਤਾਂ ਫਿਰ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ, ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਦੇ ਸਾਰੇ ਕਾਰਜ ਪੂਰੇ ਹੋ ਗਏ ਭਾਈ।
ਹਾਂਜੀ,
ਸਭ ਕਾਮ ਪੂਰਨ ਦੁੱਖ ਬਿਦੀਰਨ ਹਰ ਨਿਮਖ ਮਨ ਹੋਣਾ ਬੀਸੁਰਾ।
ਉਹ ਪਰਮਾਤਮਾ ਜਿਹੜਾ ਸਾਰੇ ਕੰਮ ਪੂਰੇ ਕਰਦਾ, ਉਹ ਪਰਮਾਤਮਾ ਜਿਹੜਾ ਸਾਰੇ ਦੁੱਖ ਮਿਟਾਉਂਦਾ, ਉਹ ਨਿਮਖ ਮਨੋ ਨਾ ਬੀਸੁਰੇ। ਪਰਮਾਤਮਾ ਕਿਰਪਾ ਕਰ, ਇੱਕ ਛਿਣ ਮਾਤਰ ਸਮਾਂ, ਛਿਣ ਮਾਤਰ ਅੱਖ ਚਮਕਣ ਜਿੰਨਾ ਸਮਾਂ। ਹੁਣ ਅਸੀਂ ਅੱਖ ਚਮਕਦੇ ਹਾਂ, ਕਦੇ ਸਾਡੀ ਸਾਹਮਣੇ ਸਾਡੇ ਵਿਜ਼ਨ ਵਿੱਚ ਸਾਡੀ ਦ੍ਰਿਸ਼ਟੀ ਵਿੱਚ ਕੋਈ ਝੌਲਾ ਆਇਆ, ਮੋਤੀਆ ਆ ਜਾਏ, ਕੋਈ ਹੋਰ ਰੋਗ ਆ ਜਾਏ ਤਾਂ ਆਪਾਂ ਕਹਿੰਦੇ ਵੀ ਮੈਨੂੰ ਧੁੰਦਲਾ ਦੀਦਾ ਹੈ। ਪਰ ਅੱਖ ਚਮਕਣ ਨਾਲ ਸਾਨੂੰ ਲੱਗਿਆ ਵੀ ਕਦੇ ਮੇਰੇ ਸਾਹਮਣੇ ਕੋਈ ਚੀਜ਼ ਛੁੱਪ ਗਈ, ਕਿ ਉਹ ਮੇਰੀ ਅੱਖ ਜਿਹੜੀ ਸੀ ਉਹ ਅੱਖਾਂ ਦੀ ਜਿਹੜੀਆਂ ਪੁਤਲੀਆਂ ਨੇ ਉਹਨਾਂ ਨੇ ਜਦੋਂ ਆਪਣੀ ਕਿਰਿਆ ਕੀਤੀ ਤਾਂ ਮੈਨੂੰ ਕੁਝ ਨਜ਼ਰ ਨਹੀਂ ਆਇਆ, ਮੈਨੂੰ ਪਤਾ ਨਹੀਂ ਲੱਗਿਆ। ਇੰਨੇ ਥੋੜ੍ਹੇ ਸਮੇਂ ਵਿੱਚ ਅੱਖ ਚਮਕੀ ਜਾਂਦੀ ਹੈ ਕਿ ਅੱਖਾਂ ਨੂੰ ਵੀ ਨਹੀਂ ਪਤਾ ਲੱਗਦਾ, ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਕਦੋਂ ਅੱਖਾਂ ਦੀਆਂ ਚਿਮਣੀਆਂ ਬੰਦ ਹੋ ਗਈਆਂ, ਕਦੋਂ ਖੁੱਲ੍ਹ ਵੀ ਗਈਆਂ। ਇਸ ਕਰਕੇ ਸਤਿਗੁਰੂ ਪਿਤਾ ਸਮਝਾਉਂਦੇ ਨੇ ਕਿ ਉਹ ਪਰਮਾਤਮਾ ਸਭ ਕਾਮ ਪੂਰਨ ਦੁੱਖ ਬਦੀਰਨ ਹਰ ਨਿਮਖ ਮਨੋ ਨਾ ਬਿਸਰੇ। ਇੱਕ ਨਿਮਖ ਮਾਤਰ ਇੰਨਾ ਸਮਾਂ ਵੀ ਕਦੇ ਉਹ ਪਰਮਾਤਮਾ ਭੁੱਲਣਾ ਨਹੀਂ ਚਾਹੀਦਾ। ਸਵਾਲ ਇਹ ਨਹੀਂ ਕਿ ਤੁਸੀਂ ਕਿੱਥੇ ਬੈਠੇ ਹੋ, ਤੁਸੀਂ ਕਿੱਥੇ ਸਫ਼ਰ ਕਰ ਰਹੇ ਹੋ, ਤੁਸੀਂ ਕਿਹੜਾ ਕੰਮ ਕਰਦੇ ਹੋ। ਸਵਾਲ ਸਿਰਫ ਇੰਨਾ ਹੈ ਕਿ ਹਰ ਘੜੀ ਹਰ ਛੇਣ ਉਹ ਪਰਮਾਤਮਾ ਦੀ ਯਾਦ ਸਾਡੇ ਅੰਦਰ ਰਹਿਣੀ ਚਾਹੀਦੀ ਹੈ। ਹਾਂਜੀ,
ਆਨੰਦ ਅਣ ਦਿਨ ਸਦਾ ਸਾਚਾ ਸਰਬ ਗੁਣ ਜਗਦੀਸੁਰਾ।
ਉਹ ਪ੍ਰਭੂ ਪਰਮਾਤਮਾ ਜਿਹੜਾ ਆਨੰਦ ਅਣ ਦਿਨ ਸਦਾ ਸੱਚਾ, ਉਹ ਪਰਮਾਤਮਾ ਸੱਚਾ ਹੈ, ਆਨੰਦ ਦਾ ਉਹ ਸੋਮਾ ਹੈ, ਘਰ ਹੈ, ਸਰਬ ਗੁਣਾਂ ਦਾ ਮਾਲਕ ਉਹ ਜਗਤ ਈਸ਼ਵਰ ਹੈ, ਸਾਰੇ ਗੁਣ ਉਹਦੇ ਵਿੱਚ ਨੇ। ਹਾਂਜੀ,
ਅਗਣਤ ਊਚ ਅਪਾਰ ਠਾਕੁਰ ਆਗਮ ਜਾਕੋ ਧਾਮਾ।
ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਧਾਮ ਘਰ ਹੈ ਉਹ ਅਗਮ ਹੈ, ਉਹ ਸਾਡੀ ਪਹੁੰਚ ਤੋਂ ਪਰੇ ਹੈ। ਉਹ ਪਰਮਾਤਮਾ ਅਗਣਤ ਊਚ ਅਪਾਰ ਠਾਕੁਰ, ਉਹਦੀ ਗਿਣਤੀ ਨਹੀਂ ਹੋ ਸਕਦੀ ਕਿੰਨਾ ਉੱਚਾ ਹੈ, ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਹਾਂਜੀ,
ਬਿਨਵੰਤ ਨਾਨਕ ਮੇਰੀ ਇਸ਼ ਪੂਰਨ ਮਿਲੇ ਸ੍ਰੀ ਰੰਗ ਰਾਮਾ।
ਸਤਿਗੁਰੂ ਗੁਰੂ ਅਰਜਨ ਦੇ ਪਿਤਾ ਮਹਾਰਾਜ ਬੇਨਤੀ ਕਰਦੇ ਨੇ, ਬਿਨਵੰਤ ਨਾਨਕ ਮੇਰੀ ਇੱਛ ਪੂਰਨ ਮਿਲੇ ਸ੍ਰੀ ਰੰਗ ਰਾਮਾ, ਕਿ ਮੇਰੀ ਇੱਛਾ ਇਹ ਹੈ ਕਿ ਮੈਨੂੰ ਉਸ ਪਰਮਾਤਮਾ ਦਾ ਮਿਲਾਪ ਹੋਵੇ। ਹਾਂਜੀ,
ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੇ ਰਾਮ।
ਜੇ ਪਰਮਾਤਮਾ ਦੇ ਗੁਣ ਗਾਈਏ ਤੇ ਕਈ ਜੱਗ ਜਿਹੜੇ ਲੋਕ ਪਹਿਲਾਂ ਹਵਨ ਕਰਦੇ ਸੀ, ਜੱਗ ਕਰਦੇ ਸੀ, ਕਈ ਜੱਗ ਕੀਤਿਆਂ ਦਾ ਫਲ ਜਿਹੜਾ ਹੈ ਉਸ ਪ੍ਰਭੂ ਪਰਮਾਤਮਾ ਦੇ ਸਿਮਰਨ ਤੋਂ ਪ੍ਰਾਪਤ ਹੋ ਸਕਦਾ ਹੈ। ਹਾਂਜੀ,
ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ।
ਕਰੋੜਾਂ ਜੱਗਾਂ ਦਾ ਫਲ ਪਰਮੇਸ਼ਰ ਦੀ ਭਗਤੀ ਤੋਂ ਮਿਲਦਾ ਹੈ। ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ, ਜਿਹਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹ ਆਪ ਵੀ ਤਰਦੇ ਨੇ, ਉਹ ਦੂਸਰਿਆਂ ਦਾ ਵੀ ਉਧਾਰ ਕਰਦੇ ਨੇ, ਉਹਨਾਂ ਦੀ ਸੰਗਤ ਵਿੱਚ ਆਉਣ ਵਾਲੇ ਵੀ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ।
ਹਰ ਨਾਮ ਜਪਤ ਸੁਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤ ਗਾਣਾ।
ਹਰੀ ਨਾਮ ਜਪਣ ਵਾਲੇ ਮਨੁੱਖ ਸ਼ੋਭਾ ਪਾਉਂਦੇ ਨੇ, ਉਹ ਪ੍ਰਾਣੀ ਉਹਨਾਂ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜੇ ਰੱਬ ਦੀ ਭਗਤੀ ਕਰਦੇ ਨੇ। ਉਹਦੇ ਗੁਣ ਗਾਉਣ ਵਾਲਿਆਂ ਦੀ ਵਡਿਆਈ ਮਹਿਮਾ ਕਥਨ ਨਹੀਂ ਹੋ ਸਕਦੀ। ਹਾਂਜੀ,
ਹਰ ਬਿਸਰ ਨਾਹੀ ਪ੍ਰਾਣ ਪਿਆਰੇ ਚਿਤਵੰਤ ਦਰਸਨ ਸਦ ਮਨਾ।
ਹੇ ਪ੍ਰਮਾਤਮਾ, ਪ੍ਰਾਣਾ ਤੋਂ ਪਿਆਰੇ ਵਾਹਿਗੁਰੂ, ਤੁਸੀਂ ਮੈਨੂੰ ਵਿਸਰਨਾ ਨਹੀਂ, ਮੇਰੇ ਅੰਦਰ ਹਰ ਵਕਤ ਇੱਕੋ ਹੀ ਚਿਤਵਣੀ ਹੈ ਕਿ ਦਰਸ਼ਨ ਸਦ ਮਨਾ। ਇੱਕੋ ਹੀ ਮੇਰੇ ਮਨ ਦੀ ਇੱਛਾ ਹੈ ਕਿ ਮੈਨੂੰ ਤੁਹਾਡੇ ਦਰਸ਼ਨ, ਤੁਹਾਡੇ ਦੀਦਾਰ ਹੋਣ। ਹਾਂਜੀ,
ਸੁਭ ਦਿਵਸ ਆਏ ਗਹਿ ਕੰਠ ਲਾਏ ਪ੍ਰਭ ਊਚ ਆਗਮ ਅਪਾਰੇ।
ਉਹ ਭਲਾ ਦਿਨ ਆ ਗਿਆ ਜਿਸ ਦਿਨ ਪਰਮਾਤਮਾ ਨੇ ਆਪਣੇ ਭਗਤ ਨੂੰ, ਆਪਣੇ ਸੇਵਕ ਨੂੰ, ਆਪਣੇ ਸਿੱਖ ਨੂੰ ਆਪਣੇ ਗਲੇ ਨਾਲ ਲਾ ਲਿਆ, ਆਪਣੀ ਗਲਵਕੜੀ ਵਿੱਚ ਲੈ ਲਿਆ। ਪ੍ਰਭ ਊਚ ਅਗਮ ਅਪਾਰੇ, ਪ੍ਰਭੂ ਬੜਾ ਉੱਚਾ ਹੈ, ਉਹਦੀ ਗਮਤਾ ਨਹੀਂ ਪਾਈ ਜਾ ਸਕਦੀ, ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਹਾਂਜੀ,
ਬਿਨਵੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਅਤ ਪਿਆਰੇ।
ਜਦੋਂ ਉਹ ਪ੍ਰਭੂ ਪਰਮਾਤਮਾ ਆ ਕੇ ਮਿਲ ਜਾਂਦਾ ਹੈ, ਬਿਨਵੰਤ ਨਾਨਕ ਸਫਲ ਸਭ ਕਿਛ, ਉਹਦਾ ਸਭ ਕੁਝ ਸਫਲ ਹੈ, ਉਹਦਾ ਜਨਮ ਵੀ ਸਫਲ ਹੈ, ਉਹਦਾ ਆਉਣਾ ਵੀ ਸਫਲ ਹੈ, ਉਹਦਾ ਜਾਣਾ ਵੀ ਸਫਲ ਹੈ। ਸਫਲ ਸਫਲ ਭਈ ਸਫਲ ਯਾਤਰਾ, ਉਹਦੇ ਪੂਰੇ ਜੀਵਨ ਦੀ ਸਤਿਗੁਰੂ ਬਾਤ ਕਰਦੇ ਨੇ, ਕਹਿੰਦੇ ਉਹਦੇ 'ਤੇ ਜੀਵਨ ਦੀ ਯਾਤਰਾ ਹੀ ਸਫਲ ਹੈ। ਉਹਨਾਂ ਲਈ ਫਿਰ ਅਸੀਂ ਕਹਿੰਦੇ ਹਾਂ ਕਿ ਐਸੇ ਪ੍ਰਾਣੀ ਸੰਸਾਰ 'ਤੇ ਆਉਂਦੇ ਨੇ, ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾ ਇਹ ਸੁਭਾਉ ਜਨ ਕੈ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹਨਾਂ ਮਨੁੱਖਾਂ ਨੂੰ ਜਿਹੜੇ ਇਸ ਕਦਰ ਜੀਵਨ ਸਫਲ ਕਰਕੇ ਗਏ, ਉਹਨਾਂ ਨੂੰ ਗੁਰਬਾਣੀ ਨੇ ਸਾਧੂ ਆਖਿਆ, ਸੰਤ ਆਖਿਆ, ਬ੍ਰਹਮ ਗਿਆਨੀ ਆਖਿਆ, ਪਰਮੇਸ਼ਰ ਦਾ ਰੂਪ ਆਖਿਆ। ਉਹਨਾਂ ਜੀਵਾਂ ਦੀ ਸਤਿਗੁਰੂ ਜੀ ਨੇ ਅੱਜ ਸਾਨੂੰ ਮਹਿਮਾ ਦ੍ਰਿੜ ਕਰਾਈ ਹੈ। ਨਾਲ ਇਹ ਵੀ ਦੱਸਿਆ ਕਰੋੜਾਂ ਜੱਗਾਂ ਦੇ ਫਲ ਪਰਮਾਤਮਾ ਦੀ ਭਗਤੀ ਤੋਂ ਮਿਲਦੇ ਨੇ। ਵਰਤ ਕਰ ਲਓ, ਬਾਕੀ ਧਰਮ ਕਰਮ ਜਪ ਤਪ ਕਰ ਲਓ, ਇਹਨਾਂ ਦਾ ਲਾਭ ਕੋਈ ਨਹੀਂ ਹੈ। ਲਾਭ ਜੇ ਹੈ ਤਾਂ ਉਹ ਇਹੋ ਹੀ ਹੈ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮ। ਬਾਕੀ ਸਾਰੇ ਧਰਮ ਦੇ ਨਾਂ 'ਤੇ ਕੀਤੇ ਜਾਣ ਵਾਲੇ ਕਰਮ ਇਹ ਨਿਸ਼ਫਲ ਨੇ। ਧਰਮ ਕਰਮ ਪਖੰਡ ਜੋ ਦੀਸ ਹੈ, ਤਿੰਨ ਜਮ ਜਾਗਾਤੀ ਲੂਟੈ, ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਪਾਠ ਕਰੀਏ, ਭਗਤੀ ਕਰੀਏ, ਸਿਮਰਨ ਕਰੀਏ, ਅੰਮ੍ਰਿਤ ਛਕੀਏ, ਗੁਰੂ ਦਾ ਪੱਲਾ ਫੜ ਕੇ ਰੱਖੀਏ, ਕਦੇ ਮਨ ਵਿੱਚ ਭਟਕਣਾ ਨਾ ਆਵੇ, ਕਦੇ ਦੂਸਰੇ ਦਾ ਖਿਆਲ ਵੀ ਨਾ ਆਵੇ। ਇਹੀ ਕਹੀਏ ਕਿ ਸੱਚੇ ਪਾਤਸ਼ਾਹ ਦੁੱਖ ਅਤੇ ਸੁੱਖ ਇਹ ਤੇਰੀਆਂ ਦਾਤਾਂ ਨੇ, ਤੇਰੇ ਦਰ 'ਤੇ ਹਾਂ, ਤੇਰੇ ਹਾਂ, ਤੁਸੀਂ ਆਪ ਇਹ ਮਿਹਰ ਕਰਨੀ ਹੈ। ਇੰਨੇ ਕੁ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜਾਚਕ ਹਾਂ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਆਪ ਸੰਗਤ ਦਾ ਧੰਨਵਾਦ, ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਧੰਨਵਾਦ ਜੋ ਹਮੇਸ਼ਾ ਸਮਾਂ ਵੰਡ ਕਰਦੇ ਆ, ਆਪ ਸੰਗਤ ਦੇ ਦਰਸ਼ਨ ਕਰਵਾਉਂਦੇ ਨੇ। ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਅੰਤਲੀਆਂ ਦੋ ਪੰਕਤੀਆਂ ਨੇ, ਆਪਾਂ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ।
ਸੁਭ ਦਿਵਸ ਆਏ ਕਹਿ ਕੰਠ ਲਾਏ, ਪ੍ਰਭ ਊਚ ਆਗਮ ਅਪਾਰੇ, ਬਿਨਵੰਤ ਨਾਨਕ ਸਫਲ ਸਭ ਕਿਛੁ, ਪ੍ਰਭ ਮਿਲੇ ਅਤ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।